बिनत करौं अरदास सुनहौ जे ठाकुर पावै देहो दर्श मन चाओ भगत्यो मन ठहरावै बलियो चिराग अंधियार में सब कल उदरी एक नाम धरम प्रगट सबल हर पवन में जन नानक गुरु पार ब्रह्म पाए गहे जब ते तमरे तब ते को आंख तरे नहीं आनियो राम रहीम पुराण कुरान एक है मत एक न मानियो सिमरत शास्त्र वेद समय बहु भेद कहे हम एक न जानियो श्री असपान कृपा तुम्हारी करो कहो सब तो हे बुखाने चर द्वार को छाड़ के गहो तुहारो द्वार वाहे गहे की लाज अस गोविंद दास तुहार वाणी गुरु गुरु है वाणी विच वाणी अमृत सारे गुरबाणी कह सेवक जन माने पर तक गुरु निस्तारे कहाँ बुद्ध प्रवत शुभ मारी बर न सके महिमा जो तिहारी हम न सिकत कर सिवत तुम्हारी आप लिहो तुम कथा सुधारी मुख उचरा शास्त्र खट पिंग गिरन चढ़ जाए अंध लख बदरो सुने जब काल कृपा कराय सजन सचा पातशाह सिरसा दसा जिस पास बैठिया सोइए सबना दा जिस पास बैठिया सोही सबना
वाहे गुरु साहेब जियो पल घड़िया मूरत पहर चित वार गणाए दुए पख बारह माह कर संजोग बनाए शेरुति वरताइया बह चलत बनाए सूरज एक वरत दा लोक वेद अलाए चार वरन शे दर्शना बह पंथ चलाए आपे आप वरत दा गुरमुख समझाए पल घड़िया मूरत पहर थित वार गणाए।
वाहिगुरु जी का खालसा, वाहिगुरु जी की फतेह। सन्मानयोग गुरु खालसा सतसंगत जी, गुरु महाराज की महान महान बख्शिश अमृतसर सरकार, ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸ਼੍ਰੀ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦੀਦਾਰ ਕਰ ਰਹੇ ਹੋਏ ਸੰਗਤ ਰੂਪ ਵਿੱਚ ਜੁੜ ਕੇ ਭਾਈ ਸਾਹਿਬ ਭਾਈ ਅਰਦਾਸ ਜੀ ਦੀਆਂ ਬਾਰਾਂ ਦੀ ਪਵਿੱਤਰ ਵਿਚਾਰ ਕਰ ਰਹੇ ਲਾਹਾ ਲੈ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਦੇ ਮੁਖਾਰਬਿੰਦ ਵਿੱਚੋਂ ਜੋ ਦੂਜੀ ਵਾਰ ਦੀਆਂ 13 ਪੌੜੀਆਂ ਉਚਾਰਨ ਹੋਈਆਂ ਉਹਨਾਂ ਦੀ ਵਿਚਾਰ ਪੂਰੀਆਂ ਕਰ ਲਈ ਸੀ। ਇਹ 14ਵੀਂ ਪੌੜੀ ਦੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਅਖੀਰ 'ਤੇ 13ਵੀਂ ਪੌੜੀ ਵਿੱਚ ਆਇਆ ਸੀ ਵੀ ਗਊਆਂ ਕਈ ਰੰਗਾਂ ਦੀਆਂ ਹੁੰਦੀਆਂ, ਕਈ ਕਿਸਮਾਂ ਦੀਆਂ ਹੁੰਦੀਆਂ, ਦੁੱਧ ਸਭ ਦਾ ਉੱਜਲ ਹੀ ਹੁੰਦਾ, ਚਿੱਟਾ ਹੀ ਹੁੰਦਾ ਹੈ। ਫਿਰ ਉਹ ਦੁੱਧ ਤੋਂ ਜਾਗ ਲਾ ਕੇ ਦਹੀਂ ਵੀ ਜੰਮ ਜਾਂਦਾ ਹੈ, ਫਿਰ ਇੜਕੇ ਤੋਂ ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ ਹੈ, ਲੱਸੀ ਤੋਂ ਨਿਤਾਰ ਕੇ ਮੱਖਣ ਕੱਢ ਲਈਦਾ, ਮੱਖਣ ਨੂੰ ਅੱਗੇ ਅਗਨੀ ਦਾ ਤਾਅ ਦੇ ਕੇ ਕਾੜ ਕੇ ਫਿਰ ਉਹਦੇ ਵਿੱਚੋਂ ਘਿਓ ਜਿਹੜਾ ਸ਼ੁੱਧ ਹੈ ਉਹ ਬਾਹਰ ਕਰ ਲਈਦਾ, ਕੱਢ ਲਈਦਾ। ਰੋਸੇ ਘਿਓ ਨਾਲ ਹਮਨ ਹੋ ਜਾਂਦਾ ਹੈ, ਜੱਗ ਹੋ ਜਾਂਦੇ ਹੈ, ਨਈ ਵੇਦ ਇਸ ਦੀ ਪੂਜਾ ਹੋ ਜਾਂਦੀ ਹੈ, ਨਈ ਵੇਦ ਜਿਹੜੇ ਕੋਈ ਉਹ ਮਿੱਠੇ ਭੋਜਨ ਹੈ ਅਕੜਾ ਪ੍ਰਸ਼ਾਦ ਵਗੈਰਾ ਜਾਂ ਹੋਰ ਚੂਰਮਾ ਵਗੈਰਾ ਇਹ ਤਿਆਰ ਹੋ ਜਾਂਦੇ ਹੈ। ਹੋਰ ਵੀ ਜਿਹੜੇ ਘਰ ਦੇ ਕੰਮ ਹੈ ਉਹ ਵੀ ਸਰ ਜਾਂਦੇ, ਪਰ ਸਾਰਿਆਂ ਦੇ ਵਿੱਚ ਜਿਹੜਾ ਦੁੱਧ ਅਤੇ ਘਿਓ ਹੀ ਹੁੰਦਾ ਹੈ, ਦੁੱਧ ਤੋਂ ਘਿਓ ਬਣਦਾ ਹੈ ਅਤੇ ਘਿਓ ਸਾਰਿਆਂ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹ ਵੀ ਕਹਿੰਦੇ ਅਨੇਕਾਂ ਵਿੱਚੋਂ ਦੁੱਧ ਵਾਂਗ ਵਿਰਾਜਮਾਨ ਹੈ ਜਾਂ ਘਿਓ ਵਾਂਗ ਹੈ। ਇਹ ਗੁਰਮੁਖ ਜਿਹੜੇ ਜਾਣ ਕਰਕੇ ਫਿਰ ਉਹ ਵਾਹਿਗੁਰੂ ਨੂੰ ਅੰਦਰੇ ਅੰਦਰੇ ਜਰੀ ਰੱਖਦੇ, ਬਾਹਰ ਨਹੀਂ ਪ੍ਰਗਟ ਕਰਕੇ ਦੱਸਦੇ। ਸੋ ਇਸ ਤਰ੍ਹਾਂ ਹੁਣ ਅੱਜ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਆਸਾ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ ਜਿਹੜਾ 16 ਦੇ ਪਾਠ ਵਿੱਚ ਵੀ ਅਸੀਂ ਕਰ ਰਹੇ ਹਾਂ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ਼ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਫਿਰ ਉਹਨਾਂ ਵਿਸ਼ੇ ਚਸਿਆ ਘੜੀਆਂ ਪਹਿਰਾ, ਛੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਇਹ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦੋਂ ਸ਼ਬਦ ਉਚਾਰਨ ਹੋਇਆ, ਇਸੇ ਦਾ ਹੀ ਇਹ ਪੌੜੀ ਵਿੱਚ ਭਾਈ ਸਾਹਿਬ ਜੀ ਨੇ ਖੁਲਾਸਾ ਕੀਤਾ ਹੈ, ਜਾਂ ਇਉਂ ਕਰੋ ਵੀ ਇਸੇ ਸ਼ਬਦ ਦਾ ਟੀਕਾ ਕੀਤਾ, ਇਸੇ ਸ਼ਬਦ ਨੂੰ ਹੋਰ ਖੋਲਿਆ ਹੈ। ਇਹ ਸਾਰੇ ਭਾਵੇਂ ਘੜੀਆਂ ਹੋਣ ਜਾਂ ਪਲ ਹੋਣ ਜਾਂ ਮਹੂਰਤ ਜਾਂ ਪਹਿਰ ਜਾਂ ਥਿੱਤ ਹੋਣ ਜਾਂ ਰੁੱਤਾਂ ਹੋਣ, ਇਹ ਸੂਰਜ ਕਰਕੇ ਹੋਂਦ ਵਿੱਚ ਆਉਂਦੀਆਂ ਹੈ ਅਤੇ ਸੂਰਜ ਹੀ ਸਾਰਿਆਂ ਵਿੱਚ ਵਰਤਦਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਹੈ ਉਹ ਸੂਰਜ ਵਾਂਗ ਹੈ, ਸਾਰਿਆਂ ਵਿੱਚ ਹੀ ਵਰਤ ਰਿਹਾ, ਸਾਰਿਆਂ ਵਿੱਚ ਹੀ ਮਿਲ ਰਿਹਾ ਹੈ। ਦੇ ਪਰਮੇਸ਼ਰ ਸਰਬ ਵਿਆਪੀ ਹੈ, ਸਾਰਿਆਂ ਵਿੱਚ ਉਹੀ ਹੈ। ਐਸਾ ਜਣਾਉਂਦੇ ਹੋਏ ਆਪ ਜੀ ਮੁੱਖੋਂ ਇਹ ਪੌੜੀ ਰਾਹੀਂ ਬਚਨ ਕਹਿ ਰਹੇ ਕਾਵਦੇ ਨਿਜਮਾਂ ਵਿੱਚ,
ਪਲ ਘੜੀਆ ਮੂਰਤ ਪਹਿਰ,
ਜਿਵੇਂ ਉਹ ਜਿਹੜੇ ਤੀਹ ਚਸੇ ਹੁੰਦੇ ਉਹਨਾਂ ਦਾ ਇੱਕ ਪਲ ਹੁੰਦਾ ਹੈ, ਜੇ ਮੁੱਢ ਤੋਂ ਸਮੇਂ ਦੀ ਵੰਡ ਨੂੰ ਆਪਾਂ ਸਮਝੀਏ, ਮਹਾਰਾਜ ਨੇ ਵਿਸੇ ਚਸਿਆ ਕਿਹਾ ਹੈ, ਇਸ ਤੋਂ ਪਹਿਲਾਂ ਇੱਕ ਨਿਮਖ ਹੁੰਦਾ ਹੈ, ਨਿਮਖ ਦਾ ਸਮਾਂ, ਇੱਕ ਵਾਰੀ ਅੱਖ ਖੋਲੀ ਇੱਕ ਵਾਰੀ ਮੀਚ ਲਈਏ ਤੇ ਇੱਕ ਨਿਮਖ ਦਾ ਸਮਾਂ ਕਿਹਾ ਜਾਂਦਾ ਹੈ। ਫਿਰ ਜਿਹੜੇ 15 ਨਿਮਖਾਂ ਦਾ ਸਮਾਂ ਹੈ ਉਹਨੂੰ ਵਿਸਾ ਕਿਹਾ ਜਾਂਦਾ ਹੈ, ਤੇ 15 ਵਿਸੇ ਦਾ ਅੱਗੇ ਇੱਕ ਚਸਾ ਹੁੰਦਾ ਹੈ, ਤੇ 30 ਚਸਿਆਂ ਦਾ ਇੱਕ ਪਲ ਹੁੰਦਾ ਹੈ, ਤੇ 60 ਪਲਾਂ ਦੀ ਇੱਕ ਘੜੀ ਹੋ ਜਾਂਦੀ ਹੈ। 7.5 ਘੜੀਆਂ ਦਾ ਜਿਹੜਾ ਸਮਾਂ ਦਾ ਉਹਨੂੰ ਪੈਰ ਕਿਹਾ ਜਾਂਦਾ ਹੈ, ਤੇ 2 ਘੜੀਆਂ ਦੇ ਸਮੇਂ ਨੂੰ ਮਹੂਰਤ ਕਿਹਾ ਜਾਂਦਾ ਹੈ। ਫਿਰ 15 ਛਿੱਟਾਂ ਹੁੰਦੀਆਂ ਹਨ, ਇਹ 7 ਵਾਰ ਹੁੰਦੇ ਹੈ। ਇਹ ਜਿਹੜੇ ਬਦੀ ਅਤੇ ਸੂਰੀ ਦੇ 2 ਪੱਖ ਹੁੰਦੇ, ਇੱਕ ਚਾਨਣਾ ਪੱਖ ਇੱਕ ਹਨੇਰਾ ਪੱਖ, ਜਦੋਂ ਏਕਮ ਤੋਂ ਲੈ ਕੇ ਪੂਰਨਮਾਸੀ ਤੱਕ ਜਿਹੜੇ ਛਿੱਟਾਂ ਉਹਨਾਂ ਨੂੰ ਚਾਨਣਾ ਪੱਖ ਕਿਹਾ ਜਾਂਦਾ ਹੈ। ਪੂਰਨਮਾਸੀ ਤੋਂ ਅਗਲੇ ਦਿਨ ਜਦੋਂ ਏਕਮ ਤੋਂ ਲੈ ਕੇ ਮੱਸਿਆ ਤੱਕ ਦਾ ਸਮਾਂ ਹੁੰਦਾ ਉਹਨੂੰ ਬਦੀ ਪੱਖ ਹਨੇਰਾ ਪੱਖ ਕਿਹਾ ਜਾਂਦਾ ਹੈ। ਇਹ ਸਾਰਾ ਕੁਝ ਸੂਰਜ ਕਰਕੇ ਹੈ। ਜੇ ਸੂਰਜ ਚੜ੍ਹੇ ਨਾ ਅਲੋਪ ਨਾ ਹੋਵੇ ਫਿਰ ਨਹੀਂ ਇਹ ਹੋਊਗਾ। ਇਹ ਸਮੇਂ ਦੀ ਵੰਡ ਸੂਰਜ ਦੇ ਚੜ੍ਹਨ ਅਤੇ ਛਿਪਣ ਕਰਕੇ ਹੈ, ਅਤੇ ਸਾਰਿਆਂ ਸਮਾਂ ਵਿੱਚ ਅਠਾਰੀਆਂ ਥਿੱਤਾਂ 12 ਵਿੱਚ ਪਲਾਂ ਵਿੱਚ ਵਰਤ ਰਿਹਾ ਸੂਰਜ ਹੀ ਹੈ। ਭਾਵੇਂ ਉਹ ਪਲ ਦਾ ਸਮਾਂ ਹੈ, ਭਾਵੇਂ 2 ਘੜੀਆਂ ਦਾ ਸਮਾਂ ਹੈ, ਜਾਂ ਪੈਰ ਦਾ ਸਮਾਂ ਹੈ। ਵੀ ਪਿਛਲੇ ਸਮੇਂ ਇਸ ਤਰ੍ਹਾਂ ਦੀ ਇਹ ਸਮੇਂ ਦੀ ਵੰਡ ਕੀਤੀ ਜਾਂਦੀ ਸੀ, ਅੱਜ ਕੱਲ੍ਹ ਵੀ 60 ਕੁ ਸਕਿੰਟਾਂ ਦਾ 1 ਮਿੰਟ ਹੁੰਦਾ ਹੈ, ਅਤੇ 60 ਮਿੰਟਾਂ ਦਾ ਫਿਰ 1 ਘੰਟਾ ਬਣ ਜਾਂਦਾ ਹੈ, ਅਤੇ 12 ਘੰਟਿਆਂ ਦਾ 1 ਦਿਨ, ਅਤੇ ਇਹ 12 ਘੰਟਿਆਂ ਦੀ ਇਸ ਤਰ੍ਹਾਂ ਰਾਤ 24 ਘੰਟੇ 8 ਪਹਿਰ, ਉੱਧਰ 8 ਪਹਿਰ ਹੈ, ਇੱਧਰ ਕਹਿਣ ਦੇ ਵੀ 24 ਘੰਟੇ ਹੋ ਗਏ ਦਿਨ ਅਤੇ ਰਾਤ ਦਾ ਸਮਾਂ। ਇਹ ਮਹਾਰਾਜ ਦੇ ਸਮੇਂ ਇਸੇ ਤਰ੍ਹਾਂ ਸਮਾਂ ਦੀ ਵੰਡ ਸੀ, ਜਿਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਕੇ ਵੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਵਿੱਚ ਵੀ ਉਸ ਸਮੇਂ ਦੇ ਜਿਹੜੀ ਇਸ ਸਮੇਂ ਦੀ ਵੰਡ ਸੀ ਉਸੇ ਅਨੁਸਾਰ ਹੀ ਇਹ ਸਾਰਾ ਕੁਛ ਕਥਨ ਕੀਤਾ ਹੈ। ਦੁਰੋਹ ਵਿਚਾਰ ਜਿਵੇਂ ਉਹ ਸਮੇਂ ਦੀ ਵੰਡ ਨੂੰ ਖੋਲ੍ਹ ਕੇ ਦੱਸ ਰਹੇ ਹੈ, ਸਾਰਿਆਂ ਸਮਿਆਂ ਵਿੱਚ ਵੀ ਸੂਰਜ ਹੀ ਹੈ। ਕੀ ਕਹਿੰਦੇ ਹਨ?
ਪਲ ਘੜੀਆ ਮੂਰਤ ਪਹਿਰ,
ਇਹ 15 ਨਿਮਖਾਂ ਦਾ ਇੱਕ ਵਿਸ਼ਾ ਹੁੰਦਾ ਹੈ ਤੇ 15 ਵਿਸ਼ਿਆਂ ਦਾ ਅੱਗੇ ਇੱਕ ਚਸ਼ਾ ਹੁੰਦਾ ਹੈ, 30 ਚਸ਼ਿਆਂ ਦਾ ਇੱਕ ਪਲ ਹੁੰਦਾ ਹੈ। ਹੁਣ ਪਲ ਤੋਂ ਸ਼ੁਰੂ ਕਰ ਰਹੇ ਹੈ ਭਾਈ ਸਾਹਿਬ। ਇਸੇ ਤਰ੍ਹਾਂ ਜਿਹੜਾ ਇਹ 30 ਚਸ਼ਿਆਂ ਦਾ ਇੱਕ ਪਲ ਦਾ ਸਮਾਂ ਹੁੰਦਾ ਹੈ ਤੇ 30 ਚਸ਼ਿਆਂ ਦਾ ਇੱਕ ਅੱਗੇ ਇੱਕ ਘੜੀ ਹੁੰਦੀ ਹੈ, ਇੱਕ ਪਲ ਅਤੇ 60 ਪਲਾਂ ਦੀ ਘੜੀ ਹੁੰਦੀ। ਇੱਥੇ ਉਹ ਕਹਿੰਦੇ ਆ ਵੀ ਇਹ ਪਲ ਦਾ ਸਮਾਂ ਤੇ ਜਿਹੜਾ 60 ਪਲਾਂ ਦੀ ਘੜੀ ਦਾ ਸਮਾਂ, ਇਸੇ ਤਰ੍ਹਾਂ ਦੋ ਘੜੀਆਂ ਦਾ ਸਮਾਂ ਮਹੂਰਤ
ਪਹਿਰ,
ਸਾਢੇ ਕੁ 7 ਘੜੀਆਂ ਦਾ ਜਿਹੜਾ ਸਮਾਂ ਹੁੰਦਾ ਉਹਨੂੰ ਪਹਿਰ ਕਿਹਾ ਜਾਂਦਾ ਹੈ।
ਛਿਤ ਵਾਰ ਗਣਾਏ,
ਛਿਤ ਤੇ ਵਾਰ ਇੱਕ ਗਿਣਤੀ ਵਿੱਚ ਆਉਂਦੇ ਹਨ। 15 ਛਿੱਤਾਂ ਚਾਨਣੇ ਪੱਖ ਦੀਆਂ, 15 ਛਿੱਤਾਂ ਬਦੀ ਪੱਖ ਦੀਆਂ, ਹਨੇਰ ਪੱਖ ਦੀਆਂ, ਤੇ 7 ਜਿਹੜੇ ਵਾਰ ਹਨ, 7 ਦਿਨ ਹੈ। ਕਿਸੇ ਨੂੰ ਐਤਵਾਰ ਕਿਹਾ ਜਾਂਦਾ, ਕਿਸੇ ਨੂੰ ਸੋਮਵਾਰ ਕਿਹਾ ਜਾਂਦਾ, ਕਿਸੇ ਨੂੰ ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਹਾਂ 7 ਵਾਰ ਗਿਣੇ ਗਿਣਾਏ ਜਾਂਦੇ ਹਨ।
ਦੋਏ ਪੱਖ ਬਾਰਹਿ ਮਾਹ ਕਰ,
ਦੋ ਪੱਖ, ਇੱਕ ਹਨੇਰਾ ਪੱਖ, ਇੱਕ ਚਾਨਣਾ ਪੱਖ, ਇਹਨਾਂ ਦੇ ਅੱਗੇ ਇੱਕ ਮਹੀਨਾ ਬਣ ਜਾਂਦਾ ਹੈ, ਫਿਰ ਅੱਗੇ 12 ਮਹੀਨੇ ਬਣ ਜਾਂਦੇ ਹਨ।
ਸੰਯੋਗ ਬਣਾਏ,
ਇਸ ਤਰ੍ਹਾਂ 12 ਮਹੀਨਿਆਂ ਦਾ ਸੰਯੋਗ ਕਰਕੇ ਇੱਕ ਵਰ੍ਹਾ ਬਣਾਇਆ ਜਾਂਦਾ, ਇੱਕ ਸਾਲ ਦਾ ਸਮਾਂ ਨਿਯਤ ਕੀਤਾ ਜਾਂਦਾ ਹੈ।
6 ਰੁੱਤੀ ਵਰਤਾਈਆਂ,
ਇੱਕ ਸਾਲ ਦੇ ਵਿੱਚ ਜਿਹੜੀਆਂ 6 ਰੁੱਤਾਂ ਵਰਤਦੀਆਂ ਹਨ, ਕਿਤੇ ਬਸੰਤ ਰੁੱਤ ਆ ਜਾਂਦੀ ਹੈ, ਕਿਤੇ ਗ੍ਰੀਸ਼ਮ ਰੁੱਤ ਆ ਜਾਂਦੀ ਹੈ, ਕਿਤੇ ਪਾਵਸ ਰੁੱਤ ਆ ਜਾਂਦੀ ਹੈ, ਕਿਤੇ ਸਰਦ ਰੁੱਤ, ਕਿਤੇ ਹਿਮਕਰ, ਕਿਤੇ ਸਿਸਰ, ਯਾਨੀ ਇਹ 6 ਰੁੱਤਾਂ 6 ਮੌਸਮਾਂ ਹਨ। ਜਿੱਥੇ ਉਹ 6 ਰੁੱਤੀ ਗ੍ਰਾਮ ਕਰੀ ਵਿੱਚ ਆਉਂਦਾ, ਉਹਦੇ ਵਿੱਚ ਸਾਰਾ ਇਹ 5ਵੇਂ ਪਾਤਸ਼ਾਹ ਨੇ 6 ਰੁੱਤਾਂ ਸੰਬੰਧੀ ਖੋਲ ਕੇ ਕਿਹਾ। ਸਿਸਗਰ ਰੁੱਤ, ਸਰਦ ਰੁੱਤ, ਹਿਮਕਰ ਰੁੱਤ, ਗ੍ਰੀਸ਼ਮ ਰੁੱਤ, ਅਦਗਾ ਖੜੀ, ਜੇਠ ਅਖਾੜਾ, ਕਾਮ ਜੀਓ। ਇਸ ਤਰ੍ਹਾਂ ਇੱਥੇ ਚੇਤ ਬਸਾਖ ਬਸੰਤ ਰੁੱਤ, ਜੇਠ ਤੇ ਹਾੜ ਗ੍ਰੀਸ਼ਮ ਰੁੱਤ, ਸਾਉਣ ਤੇ ਭਾਦੋ ਇਹ ਪਾਵਸ ਬਰਸਾਤ ਰੁੱਤ, ਸੁਕੱਤੇ ਦੀ ਜਿਹੜੀ ਮੌਸ ਹੈ ਮਹੀਨੇ 2 ਹੈ, ਸਰਦ ਰੁੱਤ ਨੂੰ ਕਿਹਾ ਜਾਂਦਾ ਹੈ, ਮਗਰ ਤੇ ਪੋਹ ਜਿਹੜੀ ਇਹ ਹਿਮਕਰ ਰੁੱਤ ਹੁੰਦੀ ਹੈ, ਤੇ ਅੱਗੇ ਮਾਘ ਤੇ ਫੱਗਣ ਜਿਹੜਾ ਇਹ 2 ਮਹੀਨੇ, ਇਹਨੂੰ ਸਿਸਰ ਰੁੱਤ ਕਹਿੰਦੇ। ਇਹਦੇ ਵਿੱਚ ਪੱਤੇ ਪੁੱਤੇ ਜੇ ਝੜਦੇ ਆ, ਡਿੱਗਦੇ ਆ, ਤੇ ਫਿਰ ਫੱਗਣ ਅੱਗੇ, ਫਿਰ ਉਹ ਬਸੰਤ ਚੜ੍ਹੇ, ਫਿਰ ਬਸੰਤ ਚੜ੍ਹਿਆ ਫੁੱਲੀ ਬਨਣਾ ਹੈ, ਕਿਉਂ ਇਹ 6 ਰੁੱਤਾਂ ਵਰਤਦੀਆਂ ਹਨ।
ਬਹੁ ਚਲਤ ਬਣਾਏ,
ਇਹਨਾਂ 6 ਰੁੱਤਾਂ ਵਿੱਚ ਬੜੇ ਕਹਿੰਦੇ ਵਾਹਿਗੁਰੂ ਨੇ ਕਹਿੰਦੇ ਕੌਤਕ ਜੇ ਬਣਾ ਦਿੱਤੇ ਹੈ। 6 ਰੁੱਤਾਂ ਵਿੱਚ ਹੀ ਆ, ਬੜੀ ਠੰਡ ਜੀ ਆ ਜਾਂਦੀ ਹੈ, ਵਿੱਚੇ ਇਹਦੇ ਕਹਿੰਦੇ ਗਰਮੀ ਆ ਜਾਂਦੀ ਹੈ, ਵਿੱਚੇ ਇਹਦੇ ਵਿੱਚ ਝੱਖੜ ਹਨੇਰੀਆਂ ਆ ਜਾਂਦੇ ਹੈ, ਵਿੱਚੇ ਬਰਸਾਤ ਆ ਜਾਂਦੀ, ਮੀਂਹ ਆ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਹੋਰ ਬੜੇ ਜਿਹੜੇ ਝੱਖੜ ਝੋਲੇ, ਹਨੇਰੀਆਂ, ਬਰਸਾਤ ਹੈ, ठंड है गर्मी है ये वाहिगुरु ने चोजे बिचे बनाते शेरता विच
सूरज एक वरत दा
पर सारे भावे शेरता होण जा बारह महीने जा साल दा समा जा कड़ियां जा मुहूर्त जा पैर होण सारियां विच इको एक जरा सूरज ही बतदा है सारे समय सूरज ही हुंदा है।
लोक वेद अलाए
जेड़े ज्ञानी लोग वो भी कहंदे इस गल नूं ते जेड़े वेद है चार वेद है धार्मिक ग्रंथ है धार्मिक ग्रंथ भी ये कहंदे है ते इसे तरह जिन्हां नूं ज्ञान है जेड़े कोई धार्मिक पुस्तक पढ़े हुए वो लोग वो ज्ञानी लोग जाए थे वेद अर्थ वे ज्ञान है लोग प्याई भी ज्ञानवान लोग इस तरह ये कहते हैं भी सारिया भी सूर्य इको एक ही हुंदा है
चार वरन छे दर्शना
छे घर छे गुर छे उपदेश है इतने नाल चार वर्ण होर खोलते छे कर छे शास्त्र है सांख न्याय पतंजल इस तरह वेदांत अभिषेक करते अगे न्याय ते इस तरह जरा योग शास्त्र है छे शास्त्र चार बन ब्राह्मण ते खत्री क्षत्री ते वैश ते शूद्र ये छे वर्ण ते छे अगे दर्शन छे पंथ जोगी जंगम श्रेवड़े सन्यासी ते दरवेश छेवा जामा बिकरा जामा भी न बेख दर्शन का अर्थ शास्त्र भी हुंदा दर्शन का अर्थ पंथ भी हुंदा है इउं चार वर्ण उन्हां दे चार मजहब सी असनी आप जी उमाम साफी इधर ब्राह्मण खत्री शूद्र वैस ते छे शास्त्र ते छे पंथ जोगी जंगवादक
बहु पंथ चलाए
इन्हां विच कहिंदे होर बहुते पंथ चले चलाए हुए है होर कई विचे अगे मर महान होर कई फिरके है जिवें 72 फिरके फुरके जे हैगे है इधरे ही बथेरे हैगे है कोई हिसाब किताब ही नहीं है
आपे आप वरतदा
सारिया विच भावे कोई वर्ण केड़े किसे वर्ण विच है केड़े पंथ विच है सारिया विच जिहड़ा परमेश्वर है उही वरत रिहा सदा स्फरती सारिया विच उसे दी काम कर रही है
गुरमुख समझ आए
गुरमुख नूं कहिंदे समझ है गुरमुखी समझदे है कि सारिया विच भावे है भावे वखरे वखरे बारह पंथ है होर महीनिया वाग पर सारा विच वरतदा इको एक परमेश्वर ही है सारा विच ओही बैठा सूरज वाग
पल घड़िया मूरत पहर
इस तरह पल दा समां जिस समय असी वो गुरु महाराज के दर्शन दार करते हैं एक तो है ना उंज एक प्रगट रूप के भी दर्शन करते वो पल का समा भी सफल है जड़िया घड़िया सत्संग दियां दो घड़िया एक घड़ी आधी घड़ी आधु आदि भगत से गोष्ट जो किन्ने सो लाभ जिहड़ियां सत्संगां दियां ये दो घड़ियां ये भी सफल है ते अगे है मूरत दो घड़ियां जिहड़ियां कथा कीर्तन दियां आम तां हुण साडा ना वी घंटा कु असीं करदे हां ते इधर वी ओह मूरत दो घड़ियां 48 मिंट 12 13 मिनट चलो स्तोत्र कर लिया, अरदास होगी, हुकूनामा ले लिया, एक घंटा हो गया। तो है भी जानी जिन्ना है जरा कथा का समा जाए, वो कहते भी इस तरह 30 मिनट या 40 मिनट कर ले, बदना लावे। इन्ने क समय विच जिहड़ा कोई सुनण वाला ना कथा जां कीर्तन उहदा मन दा टिका हुंदा है। इदों बाद फिर समा जा कहिंदे फिर इधर उधर झगड़ा वी किन्ने क रहि गया समा। इत्थे फतेह आले महापुरश अद्धा घंटा जां 35 घंटे सवेरे वह कथा गुरबाणी दी करदे हुंदे सी। ਉਹ ਉਹਨਾਂ ਦੇ ਹਾਸ ਬਲਾਸ ਦੇ ਮਸਲਾ, ਕਹਿੰਦੇ ਵੀ ਇੱਕ ਇੱਥੇ ਉਦਾਸੀ ਸੰਤ ਆਇਆ ਸੀ ਪੜ੍ਹਿਆ ਲਿਖਿਆ, ਅਤੇ ਉਹ ਕਹਿੰਦਾ ਵੀ 25 ਮਿੰਟ ਜਾਂ 35 ਮਿੰਟ ਤੋਂ ਕਥਾ ਹੋਤੀ ਹੈ, ਬਾਕੀ ਤਾਂ ਕਹਿੰਦੇ ਬਕਵਾਸ ਹੋਤਾ ਹੈ। ਵੀ ਜਾਣੀ ਉਹ ਜਿਹੜੀ ਕਥਾ ਕੀਰਤਨ ਆ 25-30 ਮਿੰਟ 40 ਮਿੰਟ ਤਾਂ ਅਗਲਾ ਮਨ ਲਾ ਕੇ ਸੁਣਦਾ, ਉਦੋਂ ਬਾਅਦ ਤਾਂ ਫਿਰ ਉਹਦਾ ਮਨ ਇੱਧਰ ਉੱਧਰ ਫਿਰਨ ਲੱਗ ਜਾਂਦਾ, ਕਹਿੰਦਾ ਵੀ ਹੁਣ ਹਟਦਾ ਹੀ ਨਹੀਂ ਹੈ। ਵੀ ਉਹ ਜਿਹੜਾ ਕੋਈ ਉਹ ਨਹੀਂ ਹਟਦਾ ਨਾ, ਉਹਨੂੰ ਫਿਰ ਉਹ ਕਥਾ ਕੀਰਤਨ ਨਹੀਂ, ਉਹ ਜਿਹੜੇ ਮੂਰਖ ਲੋਕ ਕਹਿੰਦੇ ਉਹ ਕਹਿੰਦੇ ਤਾਂ ਉਪਵਾਸ ਕਰੀ ਜਾਂਦਾ। ਇਧਰ ਗੁਰਮਤ ਵਿੱਚ ਨਹੀਂ ਐਸਾ ਹੈ, ਯਾਨੀ ਉਹ ਇਹੋ ਜਿਹੇ ਲੋਕ ਜਿਹੜੇ ਉਹ ਕਹਿੰਦੇ 30-32 ਕਥਾ ਹੋਤੀ ਹੈ, ਬਾਕੀ ਤੋਂ ਐਸੇ ਹੀ ਹੋਤਾ ਹੈ। ਇਧਰ ਭਾਈ ਸਾਹਿਬ ਕਹਿੰਦੇ ਜਿਹੜੀਆਂ ਇਹ ਦੋ ਘੜੀਆਂ ਦਾ ਸਮਾਂ ਕਥਾ ਕੀਰਤਨ ਦਾ, ਇਹ ਵੀ ਸਮਾਂ ਸਫਲ ਹੈ।
ਪਹਿਰ ਥਿਤ ਵਾਰ ਗਣਾਏ,
ਇਸੇ ਤਰ੍ਹਾਂ ਜਿਹੜਾ ਕੋਈ ਸਿਮਰਨ ਕਰਨਾ ਹੈ ਜਾਂ ਸੇਵਾ ਕਰੀਏ, 7.5 ਘੜੀਆਂ ਇੱਕ ਪੈਰ, ਇਹ ਵੀ ਸਫਲ ਹੁੰਦਾ ਹੈ। ਅਤੇ ਇਸੇ ਤਰ੍ਹਾਂ ਥਿਤ ਜਿਹੜੀ ਮਨ ਦਾ ਟਿਕਾ ਹੈ, ਮਨ ਦੀ ਸਥਿਤੀ ਹੈ, ਜਦੋਂ ਮਨ ਟਿਕ ਜੇ ਉਹ ਮਨ ਦਾ ਟਿਕਾ ਵਾਲਾ ਵੀ ਸਮਾਂ ਸਫਲ। ਅਤੇ ਫਿਰ ਵਾਰ 7 ਜਦੋਂ ਉਹ ਰੁਕ ਜਾਣ, ਉਹ ਕੀ ਹੈ 5 ਗਿਆਨ ਇੰਦਰੇ ਅਤੇ ਮਨ ਅਤੇ ਬੁੱਧ, ਜਦੋਂ ਇਹ ਟਿਕਾ ਵਿੱਚ ਆ ਜਾਣੇ, ਫਿਰ ਉਹ ਵੀ ਸਮਾਂ ਜਿਹੜਾ ਉਹ ਗਿਣਾਏ ਕਿ ਸਫਲ ਗਿਣਿਆ ਜਾਂਦਾ, ਗਿਣਤੀ ਵਿੱਚ ਹੀ ਆਉਂਦਾ, ਲੇਖੇ ਵਿੱਚ ਲੱਗਦਾ ਹੈ।
ਦੋਏ ਪੱਖ ਬਾਰਹਿ ਮਾਹ ਕਰ,
ਇਸ ਤਰ੍ਹਾਂ ਫਿਰ ਅੱਗੇ ਦੋ ਪੱਖ ਨੇ, ਇੱਕ ਆਸਤਕਾਂ ਦਾ ਪੱਖ ਹੈ ਧੜਾ ਹੈ, ਇੱਕ ਨਾਸਤਕਾਂ ਦਾ ਪੱਖ ਹੈ, ਇੱਕ ਨਾਸਤਕਾਂ ਦਾ ਧੜਾ ਹੈ, ਇੱਕ ਮਨਮੁਖਾਂ ਦਾ ਧੜਾ ਹੈ, ਇੱਕ ਗੁਰਮੁਖਾਂ ਦਾ ਧੜਾ ਹੈ, ਇਹ ਦੋ ਪੱਖ ਹੈ। ਜਿਹੜੇ ਕੋਈ ਗੁਰਮੁਖ ਹੈ, ਜਿਹੜੇ ਆਸਤਕ ਲੋਕ, ਉਹ ਚੰਗੇ ਪਾਸੇ ਲਾ ਕੇ ਸਮੇਂ ਨੂੰ, ਇਹ ਦੋਵੇਂ ਪੱਖਾਂ ਨੂੰ, ਜਿਹੜਾ ਬਦੀ ਸੁਤੀ ਪੱਖ ਹੈ, ਨੇਨੇ ਅਤੇ ਚਰਨ, ਰਾਤ ਦਾ ਸਮਾਂ ਅਤੇ ਦਿਨ ਦਾ ਸਮਾਂ, ਇਹਨੂੰ ਸਮਾਂ ਨੂੰ ਸਫਲ ਕਰ ਲੈਂਦੇ। ਜਿਹੜੇ ਨਾਸਤਕ ਲੋਕ ਹੈ, ਇਹ ਕਹਿੰਦੇ ਹਨੇਰੇ ਪੱਖ ਵਾਂਗ ਹੈ, ਉਹ ਆਪਣਾ ਇਹ ਸਮਾਂ ਅਜਾ ਹੀ ਗੁਆ ਲੈਂਦੇ। ਜਾਂ ਜਿਹੜੇ ਗੁਰਮੁਖ ਅਤੇ ਮਨਮੁਖ ਹੈ, ਇਹ ਦੋ ਪੱਖਾਂ ਵਾਂਗ, ਦੋ ਧੜਿਆਂ ਵਾਂਗ ਮੰਨੇ ਗਏ ਹਨ। ਗੁਰਮੁਖ ਦਾ ਜਿਹੜਾ ਧੜਾ ਉਹ ਸਮੇਂ ਨੂੰ ਸਫਲ ਕਰਦਾ, ਮਨਮੁਖ ਸਮਾਂ ਅਜਾਈ ਗਾਉਂਦੇ, ਵਿਅਰਥ ਗਾਉਂਦੇ ਹਨ।
ਬਾਰਹਿ ਮਾਹ,
ਹਾਂ 12 ਮਹੀਨਿਆਂ ਵਾਂਗ, ਜਿਹੜੇ ਇਹ 5 ਕਰਮ ਇੰਦਰੇ ਹੈ ਅਤੇ 5 ਗਿਆਨ ਇੰਦਰੇ ਹੈ ਅਤੇ ਮਨ ਅਤੇ ਬੁੱਧ ਹੈ, ਇਹ ਜਦੋਂ 12 ਉਧਰੇ ਲੱਗ ਜਾਣ, ਫਿਰ ਇਹ ਵੀ ਸਫਲ ਗੜੇ ਜਾਂਦੇ। ਜਾਂ ਜਿਹੜੇ ਕੋਈ 12 ਪੰਥ ਹੈ, 12 ਮੈਂ ਰਾਵਲ ਖਪ ਜਾਵੇ, 64 ਮੈਂ ਸੰਨਿਆਸੀ, ਇਸ ਤਰ੍ਹਾਂ ਇਹ ਜਿਹੜੇ 12 ਪੰਥ ਹੈ, ਜਿਹੜੇ ਇਹ ਨਾਮ ਸਿਮਰਨ ਵਿੱਚ ਲੱਗਦੇ, ਉਹ ਵੀ ਸਫਲ ਗਿਣੇ ਜਾਂਦੇ ਹੈ। ਮੁੱਖ ਰੂਪ ਦੇ ਵਿੱਚ 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ ਅਤੇ ਬੁੱਧ, ਇੱਧਰ ਲੱਗਦੇ ਵੀ ਸਫਲ ਗਿਣੇ ਜਾਂਦੇ ਹਨ,
ਸੰਯੋਗ ਬਣਾਏ
ਇਸ ਤਰ੍ਹਾਂ ਕਹਿੰਦੇ ਜਿਹੜਾ ਵਾਹਿਗੁਰੂ ਨੇ ਇਹਨੂੰ ਸਫਲ ਕਰਨ ਦਾ ਇਸ ਤਰ੍ਹਾਂ ਦਾ ਸੰਯੋਗ ਜਾਂ ਸੰਬੰਧ ਜਾਂ ਬਣਾਇਆ ਹੈ। ਗੁਰਮੁਖ ਸੰਯੋਗ ਜਦੋਂ ਸੰਬੰਧ ਹੁੰਦਾ ਇਹਨਾਂ ਦਾ ਫਿਰ ਉਹ ਸਫਲ ਕਰਦੇ ਹੈ। ਮਨੁੱਖਾਂ ਦਾ ਜਦੋਂ ਇਸ ਨਾਲ ਸੰਬੰਧ ਹੁੰਦਾ ਹੈ ਉਹ ਨਿਸ਼ਫਲ ਗੋਦੇ ਹਨ।
ਛੇ ਰੁੱਤੀ ਵਰਤਾਈਆਂ
ਅੱਗੇ ਛੇ ਰੁੱਤਾਂ ਵਾਂਗ ਉਹ ਜਿਹੜੀਆਂ ਛੇ ਰੁੱਤਾਂ ਸੂਰਜ ਏਕੋ ਰੁੱਤ ਅਨੇਕ ਜਿਹੜੀ ਹੈ ਛੇ ਰੁੱਤਾਂ ਸਰੀਰ ਦੀਆਂ ਹੈ। ਇੱਕ ਤਾਂ ਗਰਭ ਆਸ਼ਾ ਹੈ ਜਦੋਂ ਨੌਂ ਦਸ ਮਹੀਨੇ ਪੇਟ ਵਿੱਚ ਰਹਿੰਦਾ, ਇੱਕ ਰੁੱਤ ਤਾਂ ਇਹ ਹੋ ਗਈ ਸਰੀਰ ਦੀ। ਫਿਰ ਦੂਜੀ ਰੁੱਤ ਆ ਗਈ ਜਦੋਂ ਇਹ ਜਨਮ ਲੈ ਕੇ ਬਾਹਰ ਆ ਜਾਂਦਾ ਹੈ, ਫਿਰ ਜਨਮ ਦੀ ਰੁੱਤ ਹੈ ਇਹ ਵੀ ਆਉਂਦੀ ਹੈ। ਫਿਰ ਤੀਜੀ ਆਉਂਦੀ ਹੈ ਬਾਲਕ ਅਵਸਥਾ ਦੀ ਬਚਪਣੇ ਦੀ। ਚੌਥੀ ਰੁੱਤ ਆਉਂਦੀ ਹੈ ਜਵਾਨੀ ਪੁਣੇ ਦੀ। ਅਤੇ ਪੰਜਵੀਂ ਰੁੱਤ ਆ ਜਿਹਨੀ ਪਰੋਡਿਆ ਵਾਸਤਾ ਜਿਹਨੂੰ ਢਲਦੀ ਜਵਾਨੀ ਕਹਿੰਦੀ ਹੈ। ਫਿਰ ਢਲਦੀ ਜਵਾਨੀ ਦੀ ਰੁੱਤ ਆਉਂਦੀ ਹੈ, ਫਿਰ ਅੱਗੇ ਬਿਰਧ ਅਵਸਥਾ, ਇਹ ਅਖੀਰਲੀ ਛੇਵੀਂ ਰੁੱਤ ਹੈ। ਸਰੀਰ ਦੀਆਂ ਛੇ ਰੁੱਤਾਂ ਹਨ। ਹਾਂ, ਗਰਭਾਸ਼ ਜਨਮ ਦਾ ਸਮਾਂ, ਬਾਲਕ ਅਵਸਥਾ, ਜਵਾਨੀ, ਢਲਦੀ ਜਵਾਨੀ, ਬਿਰਧ ਅਵਸਥਾ ਆਦਿਕ ਇਹ ਵਰਤਦੀਆਂ ਹਨ।
ਬਹੁਤ ਚਲਤ ਬਣਾਏ
ਇਹਦੇ ਵਿੱਚ ਹੀ ਹੋਰ ਬੜੇ ਕੌਤਕ ਬਣ ਜਾਂਦੇ, ਇਹਦੇ ਵਿੱਚ ਹੋਰ ਬੜੇ ਦੁੱਖ ਸੁੱਖ ਆ ਜਾਂਦੇ, ਵਿਵਤਾ ਮੁਸੀਬਤਾਂ ਬਹੁਤ ਆ ਜਾਂਦੀਆਂ ਇਹਨਾਂ ਛੇ ਰੁੱਤਾਂ ਵਿੱਚ। ਮਾਤਾ ਦੇ ਪੇਟ ਵਿੱਚ ਵੀ ਜਦੋਂ ਹੁੰਦਾ ਬੱਚਾ ਉਦੋਂ ਵੀ ਕਈ ਵਾਰੀ ਐਸਾ ਕੋਈ ਆਉਂਦਾ ਹੈ, ਅਤੇ ਜਦੋਂ ਜਨਮ ਲੈਂਦਾ ਉਦੋਂ ਕੋਈ ਦੁੱਖ ਕਲੇਸ਼ ਵਿਵਤਾ ਆ ਜਾਂਦੀ ਹੈ। ਜਦੋਂ ਬਾਲਕ ਰੂਪ ਦੇ ਵਿੱਚ ਹੁੰਦਾ ਉਦੋਂ ਵੀ ਬਾਲਕ ਬੁੱਧ ਚੇਤ ਵਿੱਚ ਵੀ ਉਹ ਦੁੱਖ ਰੋਗ ਲੱਗਦੇ ਹੈ। ਇਹ ਜਵਾਨ ਵਾਸਤਾ ਅਤੇ ਢਲਦੀ ਬਿਰਧ ਵਾਸਤਾ ਉਹ ਬੜੇ ਇਹ ਕਹਿੰਦੇ ਕੌਤਕ ਜੇ ਬਣਾ ਦਿੱਤੇ ਪਰਮੇਸ਼ਰ ਨੇ।
ਸੂਰਜ ਇੱਕ ਵਰਤ ਦਾ,
ਸੂਰਜ ਵਾਂਗ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਹੈ ਉਹ ਸਾਰਿਆਂ ਵਿੱਚ ਹੀ ਵਰਤਦਾ ਹੈ।
ਲੋਕ ਵੇਦ ਅਲਾਏ
ਇਸ ਤਰ੍ਹਾਂ ਜਿਹੜੇ ਗਿਆਨੀ ਲੋਕ ਹੈ ਧਾਰਮਿਕ ਪੁਰਸ਼ ਕਹਿ ਸਾਰੇ ਕਹਿ ਰਹੇ ਹਨ।
ਚਾਰ ਵਰਨ ਛੇ ਦਰਸ਼ਨਾ
ਜਿਹੜੇ ਚਾਰ ਵਰਨ ਹੈ ਬ੍ਰਾਹਮਣ ਖੱਤਰੀ ਸ਼ੂਦ ਵੈਸ ਹੈ ਛੇ ਜਿਹੜੇ ਪੰਥ ਹਨ।
ਬਹੁ ਪੰਥ ਚਲਾਏ
ਬੜੇ ਕਹਿੰਦੇ ਪੰਥ ਜਿਹੜੇ ਫਿਰਕੇ ਹਨ ਮਜ਼ਬ ਚੁੱਲੇ ਚਲਾਏ ਹਨ।
ਆਪੇ ਆਪ ਵਰਤ ਦਾ
ਕੋਈ ਹੋਵੇ ਕਹਿੰਦੇ ਸਾਰਿਆਂ ਵਿੱਚ ਇੱਕੋ ਇੱਕ ਪਰਮੇਸ਼ਰ ਹੀ ਵਰਤ ਰਿਹਾ ਹੈ।
ਗੁਰਮੁਖ ਸਮਝਾਏ
ਜਿਹੜਾ ਗੁਰਮੁਖ ਪੁਰਸ਼ ਹੈ ਉਹ ਕਹਿੰਦੇ ਸਮਝਦਾ ਤੇ ਸਮਝਾਉਂਦਾ ਸਭ ਨੂੰ।
ਇੱਕ ਪਾਣੀ ਇੱਕ ਧਰਤ ਹੈ।
ਹਾਂ, ਹੁਣ ਹੋਰ ਦ੍ਰਿਸ਼ਟਾਂਤ ਪ੍ਰਮਾਣ ਲੈਂਦੇ ਕਹਿੰਦੇ ਪਾਣੀ ਵੀ ਇੱਕੋ ਹੀ ਹੁੰਦਾ ਹੈ ਅਤੇ ਇਸੇ ਤਰ੍ਹਾਂ 50 ਲੱਖ ਯੋਜਨਾ ਧਰਤੀ ਵੀ ਇੱਕੋ ਹੀ ਹੁੰਦੀ ਹੈ।
ਬਹੁ ਬੇਰਖ ਉਪਾਏ
ਦੋਵੇਂ ਪਾਣੀ ਅਤੇ ਧਰਤੀ ਮਿਲ ਕੇ ਆਪੋ ਵਿੱਚ ਹੀ ਬਹੁਤ ਤਰ੍ਹਾਂ ਦੇ ਜਿਹੜੇ ਬਿਰਸ਼ ਉਹਨਾਂ ਨੂੰ ਪੈਦਾ ਕਰ ਦਿੰਦੇ। ਦੋਵੇਂ ਇਕੱਲੀ ਧਰਤੀ ਨਹੀਂ ਇਹ ਬਿਰਸ਼ਾਂ ਨੂੰ ਪੈਦਾ ਕਰਦੀ, ਨਾਲ ਪਾਣੀ ਵੀ ਹੈ। ਜੇ ਪਾਣੀ ਹੋਵੇ ਤਾਂ ਹੈ, ਜੇ ਇਕੱਲਾ ਪਾਣੀ ਹੋਵੇ ਧਰਤੀ ਨਾ ਹੋਵੇ ਫਿਰ ਨਹੀਂ ਬਿਰਸ਼ ਪੈਦਾ ਹੁੰਦੇ। ਕਹਿੰਦੇ ਦੇਖੋ ਇੱਕੋ ਪਾਣੀ ਹੈ ਇੱਕੋ ਹੀ ਧਰਤੀ ਹੈ ਅਤੇ ਬਹੁਤ ਤਰ੍ਹਾਂ ਦੇ ਜਿਹੜੇ ਕੋਈ ਬਿਰਸ਼ ਹੈ ਉਹ ਪੈਦਾ ਕਰ ਦਿੰਦੇ ਹੈ। ਕਿੰਨੇ ਤਰ੍ਹਾਂ ਦੇ ਦਰੱਖਤ ਹੈ, ਕਿੰਨੇ 18 ਭਾਰ ਬਨਸਪਤੀ ਹੈ ਇਹ ਉਹ ਫਿਰ ਇੱਕ ਇੱਕ ਕਿਸਮ ਦਾ ਜਿਹੜੇ ਦਰੱਖਤ ਆ ਉਹ ਅੱਗੇ ਲੱਖਾਂ ਕਰੋੜਾਂ ਵਿੱਚ ਹੈ। ਉਹ ਬਹੁਤ ਤਰ੍ਹਾਂ ਦੇ ਜਿਹੜੇ ਦਰਖ ਹੈ ਦੋਵੇਂ ਪੈਦਾ ਕਰ ਦਿੰਦੇ ਹੈ।
ਅਫਲ ਸਫਲ ਪਰਕਾਰ ਬਹੁ।
ਫਿਰ ਉਹਨਾਂ ਪੇਸ਼ਾਂ ਵਿੱਚ ਦਰਖਤਾਂ ਵਿੱਚ ਅਫਲ ਵੀ ਅਫਲ ਹੁੰਦੇ ਆ, ਜਿਹਨਾਂ ਨੂੰ ਕੋਈ ਫਲ ਨਹੀਂ ਲੱਗਦਾ ਹੈ। ਉਹ ਵੀ ਬਹੁਤ ਤਰ੍ਹਾਂ ਦੇ ਹੁੰਦੇ ਜਿਹਨਾਂ ਨੂੰ ਕੋਈ ਫਲ ਨਹੀਂ ਲੱਗਦਾ ਹੈ। ਬਹੁਤ ਪ੍ਰਕਾਰ ਦੇ ਉਹ ਵੀ ਹੈਗੇ ਜਿਹਨਾਂ ਨੂੰ ਉਹਨੂੰ ਸਫਲ ਫਲਾਂ ਸਹਿਤ ਹੁੰਦੇ ਹੈ। ਕਈਆਂ ਨੂੰ ਸਾਲ ਪਿੱਛੋਂ ਫਲ ਲੱਗਦਾ, ਕਿਸੇ ਨੂੰ 12 ਮਹੀਨਿਆਂ ਪਿੱਛੋਂ ਲੱਗਿਆ, ਕਿਸੇ ਨੂੰ ਲੱਗੀ ਤੁਰਿਆ ਜਾਂਦਾ ਹੈ। ਉਹ ਬਹੁਤ ਤਰ੍ਹਾਂ ਦੇ ਕਹਿੰਦੇ ਸਫਲ ਹੈ, ਫਲਾਂ ਵਾਲੇ ਦਰਖਤ ਵੀ ਬਹੁਤ ਤਰ੍ਹਾਂ ਦੇ, ਅਤੇ ਜਿਹਨਾਂ ਨੂੰ ਲੱਗਦਾ ਹੀ ਕੱਖ ਨਹੀਂ ਹੈ ਉਹ ਫਲਾਂ ਤੋਂ ਰਹਿਤ ਵੀ ਦਰਖਤ ਬਹੁਤ ਹੈ ਹੁੰਦੇ। ਉਹ ਧਰਤੀ ਦੇ ਪਾਣੀ ਦੇ ਸੰਬੰਧ ਕਰਕੇ ਇੱਕ ਇਹਨਾਂ ਨੂੰ ਬੜੇ ਫਲ ਲੱਗੀ ਜਾਂਦੇ ਆ, ਫਲਾਂ ਨਾਲ ਭਰੇ ਰਹਿੰਦੇ, ਇੱਕ ਇਹਨਾਂ ਨੂੰ ਕੁਛ ਵੀ ਨਹੀਂ ਲੱਗਦਾ।
ਫਲ ਫੁੱਲ ਸੁਹਾਏ
ਬਹੁਤੇ ਬੇਸ਼ ਫਲਾਂ ਨਾਲ ਅਤੇ ਫੁੱਲਾਂ ਨਾਲ ਸੋਭਨੀਕ ਹੁੰਦੇ ਹੈ। ਇਉਂ ਕਹਿੰਦੇ ਇੱਕੋ ਪਾਣੀ ਅਤੇ ਇੱਕੋ ਧਰਤੀ ਦੇ ਕਰਕੇ ਫਲ ਫੁੱਲ ਸੋਭਨੀਕ ਹੋ ਜਾਂਦੇ ਹਨ।
ਬਹੁ ਰਸ ਰੰਗ ਸੁਵਾਸਨਾ
ਉਹਨਾਂ ਫਲਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਰਸ ਹੁੰਦੇ, ਕਿਸੇ ਵਿੱਚ ਕਿਸੇ ਤਰ੍ਹਾਂ ਦਾ ਰਸ ਹੁੰਦਾ ਹੈ, ਕਿਸੇ ਵਿੱਚ ਕਿਸੇ ਤਰ੍ਹਾਂ ਦਾ ਰਸ ਹੁੰਦਾ ਹੈ, ਅਤੇ ਬਹੁਤ ਤਰ੍ਹਾਂ ਦੇ ਰੰਗ ਹੁੰਦੇ ਉਹਨਾਂ ਦੇ, ਅਤੇ ਬਹੁਤ ਤਰ੍ਹਾਂ ਦੀਆਂ ਸ੍ਰੇਸ਼ਟ ਵਾਸ਼ਨਾ ਹੁੰਦੀਆਂ, ਖੁਸ਼ਬੂਆਂ ਹੁੰਦੀਆਂ।
ਪ੍ਰਕਿਰਤ ਸੁਭਾਏ
ਕਹਿੰਦੇ ਪ੍ਰਕਿਰਤੀ ਦੇ ਸੁਭਾਅ ਕਰਕੇ, ਜਿਹੋ ਜਿਹੀ ਪ੍ਰਕਿਰਤੀ ਹੈ, ਜਿਹੋ ਜਿਹੀ ਤਸਵੀਰ ਹੈ ਨਾ ਉਸਦੀ, ਉਹੇ ਜਿਹਾ ਕਹਿੰਦੇ ਉਹਦੇ ਰਸ ਰੰਗ ਹੁੰਦਾ ਹੈ, ਉਹੀ ਤਸਵੀਰ ਸਰ ਉਹੇ ਜਿਹਾ ਉਹਦੇ ਵਿੱਚ ਰਸ ਹੁੰਦਾ ਹੈ, ਉਹੋ ਜਿਹੀ ਉਹਦੇ ਵਿੱਚ ਖੁਸ਼ਬੂਈ ਹੁੰਦੀ ਹੈ। ਪ੍ਰਕਿਰਿਆ ਸੁਭਾਅ ਕਰਕੇ, ਪ੍ਰਕਿਰਤੀ ਦੀ ਤਸੀਰ ਕਰਕੇ ਸਭ ਕੁਝ ਅਦਲ ਬਦਲ ਹੁੰਦੀ ਹੈ।
ਬੈਸੰਤਰ ਇੱਕ ਵਾਰਨ ਹੋਏ
ਭਾਵੇਂ ਕੋਈ ਦਰਖਤ ਹੋਵੇ, ਫਲਾਂ ਤੋਂ ਰਹਿਤ ਹੋਵੇ ਜਾਂ ਫਲਾਂ ਨਾਲ ਲੱਦਿਆ ਹੋਵੇ, ਖੁਸ਼ਬੂਈ ਵਾਲਾ ਹੋਵੇ ਜਾਂ ਖੁਸ਼ਬੂਈ ਤੋਂ ਰਹਿ ਕਿਹੋ ਜਿਹੇ ਰਸ ਵਾਲਾ ਹੋਵੇ, ਰੰਗ ਵਾਲਾ ਹੋਵੇ, ਸਾਰਿਆਂ ਵਿੱਚ ਜਿਹੜੀ ਬਸੰਤਰ ਕੀ ਅਗਨੀ ਹੈ ਉਹ ਇੱਕ ਵਰਨ ਦੀ ਹੁੰਦੀ ਹੈ, ਇੱਕੋ ਰੰਗ ਦੀ ਹੁੰਦੀ ਹੈ। ਉਹ ਜਿਹੜੀ ਮਰਜ਼ੀ ਤੁਸੀਂ ਲੱਕੜ ਨੂੰ ਅੱਗ ਲਾਓ, ਉਹਦੇ ਵਿੱਚ ਉਹੀ ਲਾਟ ਨਿਕਲੂ ਜੀ, ਲਾਲ ਜੇ ਰੰਗ ਦੀ। ਹਾਂ ਇਸ ਤਰ੍ਹਾਂ ਕਵੇ ਜੇ ਰੰਗ ਦੀ ਜਿਹੜੀ ਬਸੰਤਰ ਇੱਕੋ ਹੀ ਵਰਣਨ ਕੀਤੀ ਹੁੰਦੀ ਹੈ, ਕਥਨ ਕੀਤੀ ਜਾਂਦੀ, ਅੱਗ ਇੱਕੋ ਤਰ੍ਹਾਂ ਹੁੰਦੀ ਹੈ।
ਸਭ ਤਰ ਵਰਸ਼ਾਏ
ਸਾਰਿਆਂ ਬਿਰਸ਼ਾਂ ਦੇ ਵਿੱਚ ਉਹ ਜਿਹੜੀ ਸਮਾਨ ਅਗਨੀ ਕਹਿੰਦੇ ਛਾਈ ਹੁੰਦੀ, ਹਰ ਇੱਕ ਦਰਖਤ ਦੇ ਵਿੱਚ ਸਮਾਨ ਅਗਨੀ ਹੁੰਦੀ ਹੈ।
ਗੁਪਤ ਪ੍ਰਗਟ ਹੋਏ
ਕਿਹੜੀ ਜਿਹੜਾ ਦਰਖਤ ਹੈ ਨਾ, ਪਹਿਲੇ ਵਿੱਚ ਜਦੋਂ ਉਹ ਹਰਾ ਭਰਾ ਹੁੰਦਾ ਉਹਦੇ ਵਿੱਚ ਕਹਿੰਦੇ ਸਮਾਨ ਰੂਪ ਦੇ ਵਿੱਚ ਗੌਤਮ ਰੂਪ ਲਗਨੀ ਰਹਿੰਦੀ ਹੈ। ਫਿਰ ਕਹਿੰਦੇ ਗੌਤਮ ਜਦੋਂ ਕਿਤੇ ਉਹ ਸਮਾਨ ਅਗਨੀ ਪ੍ਰਗਟ ਹੋ ਜਾਂਦੀ ਹੈ, ਬਾਹਰ ਨਿਕਲ ਆਉਂਦੀ ਉਹ ਅਗਨੀ,
ਭਸਮੰਤ ਕਰਾਏ
ਹੈ ਭਾਵੇਂ ਦਰਖਤ ਵਿੱਚ ਹੀ ਸਮਾਨ ਅਗਨੀ, ਪਰ ਜਦੋਂ ਪ੍ਰਗਟ ਹੋ ਜਾਂਦੀ ਫਿਰ ਕਹਿੰਦੇ ਉਹ ਦਰਖਤਾਂ ਨੂੰ ਭਸਮ ਵੀ ਕਰ ਦਿੰਦੀ ਹੈ, ਸੁਆਹ ਵੀ ਕਰ ਦਿੰਦੀ ਹੈ, ਸਾੜ ਵੀ ਦਿੰਦੀ ਹੈ।
ਆਪੇ ਆਪ ਵਰਤਦਾ
ਕਹਿੰਦੇ ਪਰਮੇਸ਼ਰ ਅਗਨੀ ਵਾਂਗ ਸਾਰਿਆਂ ਵਿੱਚ ਆਪੇ ਆਪ ਹੀ ਵਰਤਦਾ, ਜਿੰਨੇ ਆ ਸਰੀਰ ਹੈ ਇਹ ਦਰਖਤਾਂ ਵਾਂਗ ਬਿਰਸ਼ਾਂ ਵਾਂਗ ਹੈ, ਅਤੇ ਧਰਮ ਫੁੱਲ ਫੁੱਲ ਗਿਆਨ ਰਾਧਕ ਲੱਗੇ ਇਹਨਾਂ ਨਾਲ ਫਲੀਭੂਤ ਹੋਏ ਹੈ। ਸਾਰਿਆਂ ਵਿੱਚ ਜਿਹੜਾ ਪਰਮੇਸ਼ਰ ਜਿਹੜਾ ਵਰਤ ਰਿਹਾ ਉਹਦੀ ਸਤਾ ਸਵਰਤੀ ਹੀ ਹੈ।
ਗੁਰਮੁਖ ਸੁਖ ਪਾਏ
ਜਿਹੜਾ ਗੁਰਮੁਖ ਇਉਂ ਜਾਣ ਕੇ ਹਮੇਸ਼ਾ ਸੁਖ ਪਾਉਂਦਾ, ਹਮੇਸ਼ਾ ਸੁਖੀ ਰਹਿੰਦਾ ਹੈ, ਨਾਸਤਿਕ ਤਰ੍ਹਾਂ ਤਰ੍ਹਾਂ ਦੀਆਂ ਧਰਕਾਂ ਕਰਕੇ ਬੇਚੈਨ ਰਹਿੰਦਾ, ਦੁਖੀ ਹੁੰਦਾ ਹੈ।
ਇੱਕ ਪਾਣੀ ਇੱਕ ਧਰਤ ਹੈ
ਅਨੰਤਰੀ ਰੂਪ ਦੇ ਵਿੱਚ ਪਰਮਾਰਥ ਦੀ ਵਿਚਾਰ ਹੈ, ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸੱਤਾ ਰੂਪ ਪਾਣੀ ਉਹ ਇੱਕੋ ਇੱਕ ਹੀ ਹੈ, ਵੀ ਸੱਤਾ ਬਹੁਤਾ ਤਰ੍ਹਾਂ ਦੀਆਂ ਹੈ, ਹੁਣ ਠੀਕ ਹੈ, ਕੋਈ ਕਹਿੰਦੇ ਪ੍ਰਤੀਭਾਸਕ ਸੱਤਾ ਹੈ, ਇਹ ਆ ਸੱਤਾ ਹੈ, ਪਰ ਉਂਝ ਸੱਤਾ ਤਾਂ ਪਰਮੇਸ਼ੁਰ ਦੀ ਇੱਕੋ ਇੱਕ ਹੀ ਹੈ, ਅਤੇ ਇੱਕੋ ਇੱਕ ਹੀ ਉਹਦੀ ਧਰਤੀ ਹੈ, ਪ੍ਰਕਿਰਤੀ ਹੈ ਜਾਂ ਮਾਇਆ ਰੂਪ ਧਰਤੀ ਵੀ ਇੱਕੋ ਹੀ ਹੈ, ਪ੍ਰਕਿਰਤੀ ਰੂਪ ਧਰਤੀ ਵੀ ਇੱਕੋ ਹੀ ਹੈ।
ਬਹੁ ਬਿਰਖ ਉਪਾਏ,
ਵਾਹਿਗੁਰੂ ਦੀ ਜਿਹੜੀ ਸੱਤਾ ਰੂਪ ਪਾਣੀ ਹੈ ਅਤੇ ਪ੍ਰਕਿਰਤੀ ਜੇ ਮਾਇਆ ਰੂਪ ਧਰਤੀ ਹੈ, ਉਹ ਬਹੁਤ ਤਰ੍ਹਾਂ ਦੇ ਆ ਜਿਹੜੇ ਸਰੀਰ ਰੂਪੀ ਬਿਰਛ ਹੈ ਪੈਦਾ ਕਰਦੇ ਨੇ, ਆ ਦੇਵਤਿਆਂ ਦੇ ਵੀ ਸਰੀਰ, ਦੈਂਤਾਂ ਦੇ, ਰਾਕਸ਼ਾਂ ਦੇ, ਪਸ਼ੂਆਂ ਡੰਗਰਾਂ ਦੇ, ਮਨੁੱਖਾਂ ਦੇ, ਪਸ਼ੂਆਂ ਕੀੜੀਆਂ ਮਕੌੜਿਆਂ ਦੇ, ਮੱਖਰ ਮੱਛੀਆਂ ਦੇ, ਪਰਮਾਣੂਆਂ ਦੇ, ਉਹ ਤਰ੍ਹਾਂ ਦੇ ਦਰਖਤ ਪਰਮੇਸ਼ਰ ਦੀ ਸੱਤਾ ਤੇ ਮਾਇਆ ਨੇ ਰਲ ਮਿਲ ਕੇ ਪੈਦਾ ਕਰ ਦਿੱਤੇ।
ਅਫਲ ਸਫਲ ਪਰਕਾਰ ਬਹੁ,
ਉਹਨਾਂ ਵਿੱਚ ਜਿਹੜਾ ਸਰੀਰ ਕੁਛ ਐਵੇਸੇ ਵੀ ਹੈ ਜਿਹੜੇ ਫਲਾਂ ਤੋਂ ਰਹਿਤ, ਜਿਨ੍ਹਾਂ ਦੇ ਵਿੱਚ ਕੋਈ ਗੁਣ ਹੈ ਹੀ ਨਹੀਂ ਹੈ, ਇਹੋ ਜਿਹੇ ਵੀ ਸਰੀਰ ਰੂਪੀ ਬਿਰਸ਼ ਹੈ ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ ਹੈ, ਕਮਲੇ ਰਮਲੇ ਜਿਹੇ ਫਿਰਦੇ ਹੈ, ਉਹਨਾਂ ਦੇ ਵਿੱਚ ਕੀ ਫਲ ਹੈ, ਸਾਰੀ ਜ਼ਿੰਦਗੀ ਐਵੇਂ ਕਮਲ ਘੋੜਦੇ ਐਂ ਫਿਰਦੇ, ਧਰਤੀ 'ਤੇ ਘੱਟ ਜਾਂਦੇ ਹੈ, ਜੋ ਸੌ ਗੁਣਾਂ ਦੇ ਫਲ ਤੋਂ ਰਹਿਤ ਵੀ ਕਈ ਸਰੀਰ ਬਥੇਰੇ ਹੈਗੇ ਹੈ, ਇਸੇ ਤਰ੍ਹਾਂ ਫਲਾਂ ਸਹਿਤ ਚੰਗੇ ਸੌ ਗੁਣਾਂ ਸਹਿਤ ਵੀ ਬੇਅੰਤ ਸਰੀਰ ਹੈਗੇ ਬਹੁਤ ਤਰ੍ਹਾਂ ਦੇ।
ਫਲ ਫੁੱਲ ਸੁਹਾਏ,
ਇਹਨਾਂ ਸਰੀਰਾਂ ਦੇ ਵਿੱਚ ਜਿਹੜੇ ਧਰਮ ਅਤੇ ਧਰਮ ਧਰਮ ਰੂਪ ਫਲ ਸੋਭ ਨੀਕ ਹੈ, ਅਤੇ ਫੁੱਲਾਂ ਵਾਂਗ ਜਿਹੜਾ ਦ੍ਰਿਸ਼ਟਾ ਅਤੇ ਅਦ੍ਰਿਸ਼ਟ ਰੂਪ ਜਿਹੜੇ ਕਰਮ ਹੈ ਜਿਹਦੇ ਰਾਹੀਂ ਸੁੱਖ ਅਤੇ ਦੁੱਖ ਹੁੰਦੇ ਹਨ, ਉਹ ਇੱਕ ਚੰਗੇ ਕਰਮ ਇੱਕ ਮਾੜੇ ਕਰਮ ਹੈ, ਇਹਨੂੰ ਦ੍ਰਿਸ਼ਟ ਅਤੇ ਅਦ੍ਰਿਸ਼ਟ ਕਹਿੰਦੇ ਹੈ, ਧਰਮ ਅਤੇ ਅਧਰਮ ਕਹਿੰਦੇ ਹੈ। ਬਹੁਤ ਤਰ੍ਹਾਂ ਦੇ ਜਿਹੜੇ ਫਲ ਹੈ ਉਹ ਧਰਮ ਅਤੇ ਅਧਰਮ, ਫੁੱਲ ਦ੍ਰਿਸ਼ਟਾ ਦ੍ਰਿਸ਼ਟ ਰੂਪ ਜਿਹੜੇ ਕਰਮ ਹੈ ਪਾਪ ਪੁੰਨ, ਇਹਦੇ ਕਰਕੇ ਬੜੇ ਸੋਭਨੀਕ ਦੁੱਖ ਸੁੱਖ ਹੁੰਦੇ ਹਨ।
ਬਹੁ ਰਸ ਰੰਗ ਸੁਵਾਸਨਾ,
ਇਸ ਤਰ੍ਹਾਂ ਕਹਿੰਦੇ ਬਹੁਤ ਤਰ੍ਹਾਂ ਦੇ ਰਸ ਹੈ ਜਿਹੜੇ ਕੋਈ ਸਕਾਮੀ ਪੁਰਸ਼ ਹੈ ਉਹਨਾਂ ਨੂੰ, ਵਿਸ਼ਿਆਂ ਦੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹਦੇ ਰਸ ਹੈ, ਉਹ ਇਹਦੇ ਵੀ ਸਕਾਮੀ ਪੁਰਸ਼ ਇਹ ਰਸ ਵਿੱਚ ਵਸੇ ਹੈ, ਅਤੇ ਜਿਹੜੇ ਗਿਆਨਵਾਨ ਪੁਰਸ਼ ਹੈ ਆਤਮ ਆਨੰਦੀ ਪੁਰਸ਼ ਹੈ ਉਹਨੂੰ ਆਤਮ ਰਸ ਹੈ, ਉਹ ਆਤਮਾ ਦਾ ਰੰਗ ਕੀ ਹੈ ਆਨੰਦ ਮਾਣਦੇ ਹੈ, ਉਧਰ ਸਕਾਮੀ ਵਿਸ਼ਿਆਂ ਦਾ ਰੰਗ ਮਾਣਦੇ ਆ ਉਹਦੇ ਨਾਲ ਰੰਗ ਪ੍ਰੇਮ ਕਰਦੇ ਹੈ, ਗੁਰਮੁਖ ਜਿਹੜੇ ਆਤਮ ਆਨੰਦ ਵਿੱਚ ਹੀ ਪ੍ਰੇਮ ਪਿਆਰ ਕਰਕੇ ਜੁੜੇ ਰਹਿੰਦੇ ਹਨ। ਸੋ ਵਾਸ਼ਨਾ ਇੱਕ ਨਾਂ ਦੇ ਅੰਦਰ ਕਹਿੰਦੇ ਜਿਹੜੇ ਸਕਾਮੀ ਹੈ ਉਹਨਾਂ ਦੇ ਅੰਦਰ ਵਿਸ਼ਿਆਂ ਦੀ ਵਾਸ਼ਨਾ ਹੈ, ਜਿਹੜੇ ਗਿਆਨਵਾਨ ਹੈ ਉਹਨਾਂ ਦੇ ਅੰਦਰ ਭਾਵ ਭਗਤੀ ਦੀ ਖੁਸ਼ਬੂ ਹੈ।
ਪ੍ਰਕਿਰਤ ਸੁਭਾਏ,
ਇਸ ਤਰ੍ਹਾਂ ਕਹਿੰਦੇ ਪ੍ਰਕਿਰਤੀ ਦੇ ਸੁਭਾਅ ਕਰਕੇ ਹੈ, ਜਿਹੋ ਜਿਹੀ ਕਿਸੇ ਦੀ ਤਸੀਰ ਹੈ, ਜਿਹੋ ਜਿਹੀ ਕਿਸੇ ਦੇ ਵਿੱਚ ਅੰਸ ਹੈ, ਉਹੀ ਜਾ ਐਸਾ ਕੁਛ ਹੈ।
ਬਸੰਤਰ ਇੱਕ ਵਰਨ ਹੋਏ,
ਇਸ ਤਰ੍ਹਾਂ ਕਹਿੰਦੇ ਬਸੰਤਰ ਇੱਕ ਵਰਨ ਹੋਏ, ਜਿਹੜੀ ਅਗਨੀ ਹੈ ਕਹਿੰਦੇ ਇੱਕੋ ਵਰਨ ਦੀ ਹੁੰਦੀ ਹੈ, ਅਗਿਆਨੀਆਂ ਦੇ ਅੰਦਰ ਕ੍ਰੋਧ ਦੀ ਅਗਨੀ ਹੈ, ਗਿਆਨਵਾਨਾਂ ਦੇ ਅੰਦਰ ਗਿਆਨ ਅਗਨੀ ਹੈ, ਇਸ ਤਰ੍ਹਾਂ ਕਹਿੰਦੇ ਇੱਕੋ ਵਰਨ ਜਿਹੜੀ ਅਗਨੀ ਹੁੰਦੀ ਹੈ, ਅਗਿਆਨੀਆਂ ਅੰਦਰ ਈਰਖਾ ਦਵੈਸ਼ ਰੂਪ ਕ੍ਰੋਧ ਰੂਪ, ਅਤੇ ਗਿਆਨਵਾਨਾਂ ਅੰਦਰ ਗਿਆਨ ਰੂਪ।
ਸਭ ਤਰ ਵਰਸ਼ਾਏ,
ਸਾਰੇ ਸਰੀਰਾਂ ਨੂੰ ਵਰਸ਼ਾਂ ਦੇ ਵਿੱਚ ਛਾਈ ਹੋਈ ਹੈ, ਇੱਕ ਨਾ ਅੰਦਰ ਇਹ ਅਗਨੀ ਹੈ ਉਹ ਵੀ, ਪਰ ਇੱਕ ਸੁਖਦਾਈ ਹੈ ਇਹ ਗਿਆਨ ਰੂਪੀ ਅਗਨੀ ਜਿਹੜੀ ਹੈ, ਗਿਆਨ ਅਗਨਾਣੀ ਕਰਮਾਣੀ ਦਗਧਾਣੀ, ਕਰਮ ਰੂਪ ਜਿਹੜੀਆਂ ਲੱਕੜਾਂ ਇਹਨਾਂ ਨੂੰ ਦਗਧ ਕਰਕੇ ਰੱਖ ਦਿੰਦੀ ਹੈ, ਦੂਜੀ ਜਿਹੜੀ ਕਰਮ ਉਹ ਕ੍ਰੋਧ ਰੂਪ ਈਰਖਾ ਰੂਪੀ ਆ, ਚੰਗੇ ਕੀਤੇ ਕਰਮਾਂ ਦਾ ਖਾਤਮਾ ਕਰਕੇ ਰੱਖ ਦਿੰਦੀ ਹੈ। ਕ੍ਰੋਧ ਵਿੱਚ ਸੜੀ ਮੱਚੀ ਜਾਂਦਾ ਮਨੁੱਖ, ਉਹ ਸਾਰੇ ਦਰਖਤਾਂ ਦੇ ਸੀਰਾਂ ਵਿੱਚ ਛਾਈ ਹੋਈ ਹੈ।
ਗੁਪਤਹ ਪ੍ਰਗਟ ਹੋਏ ਕੈ,
ਜਿਹੜੇ ਅਗਿਆਨੀ ਪੁਰਸ਼ ਹੈ ਉਹਨਾਂ ਨੂੰ ਗਿਆਨ ਰੂਪੀ ਅਗਨੀ ਗੁਪਤ ਹੈ, ਜਿਹੜੇ ਕੋਈ ਗੁਰਮੁਖ ਹੈ ਉਹਨਾਂ ਨੂੰ ਗਿਆਨ ਰੂਪੀ ਅਗਨੀ ਪ੍ਰਗਟ ਹੁੰਦੀ ਹੈ।
ਪਸਮੰਤ ਕਰਾਏ,
ਗਿਆਨ ਰੂਪੀ ਅਗਨੀ ਪ੍ਰਗਟ ਹੋ ਕੇ ਗੁਰਮੁਖਾਂ ਦੇ ਅੰਦਰ ਜਿਹੜਾ ਕਹਿੰਦੇ ਕੋਈ ਆ ਹੈਗਾ ਨਾ, ਉਹ ਮਿੱਥਿਆ ਤਾਂ ਨਹੀਂ ਚੇਤ ਕਰਨ, ਉਹ ਕਹਿੰਦੇ ਸਭ ਪਸਮ ਕਰ ਦਿੰਦੀ ਹੈ, ਸਭ ਮਿੱਥਿਆ ਉਹ ਜਣਾ ਦਿੰਦੀ ਹੈ ਸ੍ਰਿਸ਼ਟੀ ਦੁਨੀਆਂ ਨੂੰ।
ਆਪੇ ਆਪ ਵਰਤਦਾ,
ਜਿਹੜਾ ਗੁਰਮੁਖ ਸਮਝਦਾ ਵੀ ਪਰਮੇਸ਼ਰ ਸਭ ਪਾਸੇ ਗਿਆਨ ਰੂਪ ਅਗਨੀ ਰੂਪ ਹੋ ਕੇ ਵਰਤ ਰਿਹਾ ਹੈ।
ਗੁਰਮੁਖ ਸੁਖ ਪਾਏ,
ਜਿਹੜਾ ਗੁਰਮੁਖ ਉਹ ਜਾਣ ਕੇ ਸੁਖ ਪਾਉਂਦਾ ਹੈ, ਸੁਖ ਸਰੂਪ ਨੂੰ ਪਾਉਂਦਾ ਹੈ, ਉਹਦੀ ਪ੍ਰਾਪਤੀ ਕਰਦਾ ਹੈ। ਇਸ ਤਰ੍ਹਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਾਣੀ ਤੇ ਧਰਤੀ ਦਾ ਪ੍ਰਮਾਣ ਲੈ ਕੇ ਵੀ ਸਾਰਿਆਂ ਵਿੱਚ ਦਰਖਤਾਂ ਵਿੱਚ ਅਗਨੀ ਹੋ ਵਾਹਿਗੁਰੂ ਸਭਨਾ ਵਿੱਚ, ਦੂਜੇ ਜਿਵੇਂ ਸਾਰੇ ਪਲ ਘੜੀਆਂ ਮੂਰਤ ਪੈਰ ਤਿੱਤਾ ਬਾਰਾਂ ਮਹੀਨੇ ਸਾਧ ਸਾਰਿਆਂ ਵਿੱਚ ਇੱਕ ਸੂਰਜ ਹੁੰਦਾ ਹੈ, ਉਹ ਸਾਰਿਆਂ ਵਿੱਚ ਪਰਮੇਸ਼ਰ ਹੈ, ਕਿਉਂਕਿ ਪਰਮੇਸ਼ਰ ਤੋਂ ਬਗੈਰ ਤਾਂ ਕੋਈ ਹਸਤੀ ਹੋਂਦ ਵਿੱਚ ਆਉਂਦੀ ਹੀ ਨਹੀਂ ਹੈ। ਉਹਦੇ ਕਰਕੇ ਸਾਰਿਆਂ ਦੀ ਹੋਂਦ ਹਸਤੀ ਬਣੀ, ਉਹ ਨਾ ਹੋਵੇ ਬਸ ਕੁਛ ਨਹੀਂ ਹੋਊਗਾ। ਇਹ ਤਾਂ ਵਿੱਚ ਵਿਚਾਲੇ ਐਵੇਂ ਬਣ ਬਣ ਕੇ ਮਨੁੱਖ ਬਹਿ ਜਾਂਦੇ, ਅਸੀਂ ਐਂ ਕਰ ਦਿਆਂਗੇ ਓਂ ਕਰ ਦਿਆਂਗੇ। ਉਹ ਇਸ ਕਰਕੇ ਗੁਰੂ ਮਹਾਰਾਜ ਨੇ ਤਾਂ ਇਹ ਕਿਹਾ ਵੀ ਇਹ ਪਰਮੇਸ਼ਰ ਤੂੰ ਤਾਂ ਪੰਜਾਂ ਤੱਤਾਂ ਕਰਕੇ ਆ ਸਾਰੀ ਸ੍ਰਿਸ਼ਟੀ ਬਣਾ ਦਿੱਤੀ ਹੈ, ਜੇ ਕੋਲੋਂ ਕੋਈ ਆਪਣੇ ਆਪ ਨੂੰ ਕੋਈ ਮੇਰਾ ਕਰਿਆ ਵੀ ਕੁਛ ਹੋ ਸਕਦਾ ਹੈ? ਤਾਂ ਮਹਾਰਾਜ ਨੂੰ ਕਹਿੰਦੇ ਵੀ ਕੋਈ ਸ਼ੇਮਾ ਕਰਿਓ ਜੇ ਕੁਛ ਕੀਤਾ ਹੋਵੇ, ਜੇ ਕਿਸੇ ਤੋਂ ਕਹਿੰਦੇ ਕੀਤਾ ਹੋਇਆ ਹੋ ਸਕਦਾ, ਕੋਈ ਬਣਾਇਆ ਹੋਇਆ ਬਣ ਸਕਦਾ ਹੈ, ਪਰਮੇਸ਼ਰ ਨੇ ਤੇ ਪੰਜ ਤੱਤ ਬਣਾ ਦਿਓ, ਕਹਿੰਦੇ ਸ਼ੇਮਾ ਬਣਾ ਦਿਓ ਤੁਹਾਡੇ ਵਿੱਚੋਂ ਕੋਈ ਤੱਤ ਦਾ ਕੀ ਬਣਾਉਣਾ, ਇੱਕ ਤਿਣਕਾ ਵੀ ਨਹੀਂ ਕੋਈ ਬਣਾ ਸਕਦਾ, ਇੱਕ ਤੀਲਾ ਵੀ ਨਹੀਂ ਬਣਾ ਸਕਦਾ ਹੈ, ਹੈ ਉਹਦੀ ਸੱਤਾ ਕਰਕੇ, ਉਹਦੀ ਸਮਰਤੀ ਚੇਤਨ ਸੱਤਾ ਕਰਕੇ ਹੋ ਰਿਹਾ। ਇਹ ਵਿੱਚ ਵਿਚਾਲੇ ਅਗਿਆਨ ਬਣਾ ਕਰਕੇ ਮੂਰਖ ਬਣਾ ਕਰਕੇ ਆਪੇ ਬਣ ਬਣ ਬਹਿੰਦਾ। ਚਲੋ ਵਿਚਾਰ ਅਗਲੀਆਂ ਪੌੜੀਆਂ ਨਹੀਂ ਆਪਾਂ ਕੱਲ ਦੇ ਸਮੇਂ ਵਿੱਚ ਵਿਚਾਰ ਕਰਾਂਗੇ ਜੀ।
ਗੁਪਤਹ ਪ੍ਰਗਟ ਹੋਏ ਕੈ ਪਸਮੰਤ ਕਰਾਏ, ਆਪੇ ਆਪ ਵਰਤਦਾ ਗੁਰਮੁਖ ਸੁਖ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਤ ਹੈ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭਟੇ, ਹੇ ਗੋਬਿੰਦ ਹੇ ਗੁਣ ਨਿਧਾਨ ਜੰਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਹਮਦਾ ਰੱਖੋਈਐ ਪਰੋ। ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧਿ ਦਿਆਲ, ਏਕ ਅੱਖਰ ਹਰ ਮਨ ਵਸਤ नानक हो तनिहार। वाहिगुरु नाम जहाज है सरे सो सरे पार, जो सरदा कर सेवन हे पारे उसारन हार। जो सरदा कर सेवन हे पारे उसारन हार।